ਸ਼ਲੋਕ ਮਹੱਲਾ ਪਹਿਲਾ। ਹੋ ਮੈਂ ਕਰੀ ਤਾਂ ਤੂੰ ਨਾਹੀ, ਤੂੰ ਹੋਵੇਂ ਹੋ ਨਾਹੀ। ਬੁੱਝੋ ਗਿਆਨੀ ਬੁੱਝਣਾ, ਇਹ ਅਕਥ ਕਥਾ ਮਨ ਮਾਹੀ।
ਜਬ ਤੂੰ ਹੋਤੇ ਤੋ ਮੈਂ ਨਾਹੀ, ਅਬ ਤੂੰ ਹੀ ਮੈਂ ਨਾਹੀ। ਭਗਤਾਂ ਦੀ ਬਾਣੀ ਦੀ ਉਸੇ ਪੰਕਤੀ ਨੂੰ ਇਸ ਤਰੀਕੇ ਨਾਲ ਕਿਹਾ ਹੈ। ਇਹ ਬੁਝਾਰਤ ਹੈ। ਹੋ ਮੈਂ ਕਰੀ ਤਾਂ ਤੂੰ ਨਾਹੀ, ਜਿੰਨਾ ਚਿਰ ਮੈਂ ਨੂੰ ਆਪਣੀ ਹੋਣ ਦਾ ਅਹਿਸਾਸ ਰਿਹਾ ਵੀ ਮੈਂ ਕੁਛ ਹਾਂ। ਹੋ ਮੈਂ ਕਰੀ, ਜਿੰਨਾ ਚਿਰ ਮੈਂ ਆਪਣੇ ਆਪ ਦਾ ਵੱਖਰਾ ਵਜੂਦ ਮੰਨੇ ਹੋਏ ਤਾਂ ਤੂੰ ਨਾਹੀ। ਜਿੰਨਾ ਚਿਰ ਜਿਹੜੀ ਲਾਈਟ ਹੈ, ਧੁੱਪ ਹੈ ਜਾਂ ਮਨ ਬੁੱਧੀ ਹੈ, ਆਪਣੇ ਆਪ ਦੇ ਹੋਂਦ ਮੰਨਦੀਆਂ ਨੇ, ਉਹਨਾਂ ਚਿਰ ਜਿੱਥੋਂ ਇਹਨਾਂ ਦਾ ਮੂਲ ਹੈ ਜਿਹੜਾ, ਉਹ ਨਹੀਂ ਫਿਰ ਇਹਨਾਂ ਦੀ ਪਕੜ ਚਾਹੁੰਦਾ। ਉਹਨਾਂ ਚਿਰ ਆਪਣੇ ਮੂਲ ਨੂੰ ਵੀ, ਆਪਣੇ ਆਪ ਨੂੰ ਤਾਂ ਜਾਣਦੀਆਂ ਨੇ, ਆਪਣੇ ਮੂਲ ਨੂੰ ਵੀ ਜਾਣਦੀਆਂ। ਜਾਂ ਮੂਲ ਨੂੰ ਪਛਾਣ ਲੈਂਦੀਆਂ ਨੇ, ਫਿਰ ਆਪਣੇ ਆਪ ਨੂੰ ਭੁੱਲ ਜਾਂਦੀਆਂ ਨੇ। ਮੂਲ ਤੋਂ ਹੀ ਇਹਨਾਂ ਦਾ ਵਜੂਦ ਹੈ। ਜੇ ਸੂਰਜ ਨੂੰ ਦੇਖੀਏ ਤਾਂ ਧੁੱਪ ਦੀ ਧੁੱਪ ਦਾ ਫਿਰ ਵਜੂਦ ਵੱਖਰਾ ਨਹੀਂ ਹੈ। ਸੂਰਜ ਸਭ ਕੁਛ ਹੈ, ਧੁੱਪ ਕੁਛ ਨਹੀਂ ਹੈ। ਜੇ ਧੁੱਪ ਨੂੰ ਦੇਖੀਏ ਤਾਂ ਸੂਰਜ ਹੈ ਨੀ, ਇਕੱਲੀ ਧੁੱਪ ਨੂੰ ਦੇਖੀਏ ਤਾਂ ਸੂਰਜ ਦੀ ਹੈ। ਜੇ ਸੂਰਜ ਨੂੰ ਦੇਖੀਏ ਫਿਰ ਧੁੱਪ ਦੀ ਹੈ। ਸੂਰਜ ਆਏਗਾ ਧੁੱਪ ਹੈ ਨੀ, ਧੁੱਪ ਦਾ ਤਾਂ ਵਜੂਦ ਹੈ ਨੀ ਕੋਈ, ਸੂਰਜ ਦਾ ਵਜੂਦ ਹੈ। ਬੁੱਝੋ ਗਿਆਨੀ ਬੁੱਝਣਾ, ਇਹ ਇਕੱਠ ਕਥਾ ਮਨ ਮੋਹੀ। ਇਹ ਇਕੱਠ ਕਥਾ ਮਨ ਦੇ ਵਿੱਚ ਬੁੱਝੋ ਆਪਣੇ ਬੋਧ ਕਰਕੇ ਵੀ ਕੀ ਗੱਲ ਕਹਿਤੀ ਅਸੀਂ। ਹੋ ਮੈਂ ਕਰਤੀ ਜਾਂ ਕਹਿੰਦਾ ਹੋ ਕਰਦੀ ਨਹੀਂ ਬੁੱਧੀ ਕਹਿੰਦੀ ਤਾਂ ਤੂੰ ਨਾਹੀ। ਆਪਣੇ ਮੂਲ ਨੂੰ ਕਹਿੰਦੀ ਹੈ ਤੂੰ ਨੀ, ਮੈਨੂੰ ਪਤਾ ਲੱਗਿਆ ਵੀ ਤੂੰ ਵੀ ਕੁਛ ਚੀਜ਼ ਹੈ। ਅਬ ਤੂੰ ਨਾਹੀ, ਜੇ ਤੂੰ ਹੈਗਾ ਤਾਂ ਫਿਰ ਮੇਰੀ। ਹਾਂਜੀ।
ਬਿਨ ਗੁਰ ਤੱਤ ਨਾ ਪਾਈਏ, ਲੱਖ ਵਸੈ ਸਭ ਮਾਹੇ, ਸਤਿਗੁਰ ਮਿਲੇ ਤਾਂ ਜਾਣੀਏ, ਜਾਂ ਸ਼ਬਦ ਵਸੈ ਮਨ ਮਾਹੇ।
ਯਾਨੀ ਮਨ ਤਾਂ ਜੋਤ ਸਰੂਪ ਹੈ, ਬੁੱਧੀ ਯਾਰ ਮਨ ਬੁੱਧੀ ਵੀ ਜੋਤ ਹੈ, ਮਨ ਬੁੱਧੀ ਦਾ ਜੋਤ ਸਰੂਪ ਨੇ। ਇਹਦੀ ਜੋਤ ਹੈ ਉਹਨੂੰ ਕਹਿੰਦੇ ਨੇ ਤੱਤ। ਜਿਵੇਂ ਤੱਤ ਤੇਲ ਹੈ, ਤੇਲ ਤੋਂ ਜੋਤ ਪੈਦਾ ਹੁੰਦੀ ਹੈ, ਇਵੇਂ ਉਹਦਾ ਨਾਮ ਤੱਤ ਹੈ। ਇਹ ਜੋਤ ਦੇ ਬਿਨ ਗੁਰ ਗਿਆਨ ਤੋਂ ਬਿਨਾਂ ਤੱਤ ਨਾ ਪਾਈਏ, ਤੱਤ ਤੱਕ ਨਹੀਂ ਪਹੁੰਚਿਆ ਜਾ ਸਕਦਾ। ਤੇਰੀ ਤੂੰ ਨੀ ਸਮਝ ਨਹੀਂ ਆਉਂਦੀ, ਤੂੰ ਕੀ ਹੈ, ਤੂੰ ਤੱਤ ਨੂੰ ਕਿਹਾ। ਹਾਂ ਅਲੱਖ ਵਸਿਆ ਸਭ ਮਾਹੀ, ਸਾਰਿਆਂ ਦੇ ਵਿੱਚ ਵਸ ਗਿਆ ਅਲੱਖ। ਉਹ ਜੇ ਤਾਂ ਆਪਣੇ ਆਪ ਨੂੰ ਦੇਖਦੇ ਆ ਫਿਰ ਤਾਂ ਸੂਰਜ ਦੀਦਾ ਦੀ, ਜਾਂ ਸੂਰਜ ਨੂੰ ਦੇਖਦੇ ਆ ਫਿਰ ਆਪਣੇ ਆਪਾਂ ਦੀ ਦੀਦਾ, ਇੱਕੋ ਦੂਜੇ ਤੋਂ ਦੀ ਦੀਦੇ ਇਕੱਠੇ। ਇਸਦੇ ਚਾਨਣ ਸਭ ਨਾਲ ਚਾਨਣ, ਉਹ ਤੱਤ ਸਾਰਿਆਂ ਦੇ ਵਿੱਚ ਹੀ ਹੈ, ਇੱਕੋ ਹੀ ਤੱਤ ਹੈ ਸਾਰਿਆਂ, ਉਹਦੇ ਚਾਨਣ ਨੇ ਸਾਰੇ।
ਠੀਕ ਹੈ ਜੀ।
ਹਾਂਜੀ।
ਸਤਿਗੁਰ ਮਿਲੇ ਤਾਂ ਜਾਣੀਏ, ਜਾਂ ਸ਼ਬਦ ਵਸੈ ਮਨ ਮਾਹੇ।
ਸਤਿਗੁਰ ਮਿਲੇ ਤਾਂ ਜਾਣੀਏ, ਤਾਂ ਸਤਿਗੁਰ ਮਿਲ ਜਾਵੇ, ਸੱਚ ਦਾ ਗਿਆਨ ਕਰਾਉਣ ਵਾਲਾ ਮਿਲ ਜਾਵੇ ਤਾਂ ਪਤਾ ਲੱਗਦਾ। ਜੇ ਸ਼ਬਦ ਵਸੈ ਮਨ ਮਾਹੇ, ਜਾਂ ਮਨ ਦੇ ਵਿੱਚ ਗੁਰਬਾਣੀ ਵਸ ਜਾਵੇ, ਜਾਂ ਸ਼ਬਦ ਵਸੈ, ਜਾਂ ਗਿਆਨ ਹੀ ਲੱਭਦੇ ਅਸਲ ਵਿੱਚ ਇਹਨੂੰ ਦਿੱਲੀ ਲੈ ਜਾਈਏ। ਸਤਿਗੁਰ ਮਿਲੇ ਤਾਂ ਜਾਣੀਏ, ਜਾਣੀਏ ਕਾਹਦੇ, ਜਦ ਉਹਦਾ ਜਿਹੜਾ ਸ਼ਬਦ ਦਾ ਉਪਦੇਸ਼ ਹੈ ਮਨ ਵਿੱਚ ਵਸਾ ਲਈਏ, ਸਮਝ ਲਈਏ, ਉਹਨੂੰ ਮੰਨ ਲਈਏ, ਫੇਰ ਕਹਿੰਦੇ ਉਹ ਸੱਤ ਨੂੰ ਜਾਣਿਆ ਜਾ ਸਕਦਾ, ਮੂਲ ਤੱਕ ਜਾਇਆ ਜਾ ਸਕਦਾ, ਮੂਲ ਨੂੰ ਸਮਝਿਆ ਜਾ ਸਕਦਾ। ਜੇ ਗੁਰਬਾਣੀ ਨੂੰ ਮੰਨੀਏ ਹੀ ਨਾ, ਸਮਝੀਏ ਹੀ ਨਾ, ਫੇਰ ਨੀ ਉੱਥੇ ਤੱਕ ਪਹੁੰਚਿਆ ਜਾ ਸਕਦਾ। ਹਾਂਜੀ।
ਆਪ ਗਿਆ ਭ੍ਰਮ ਭੋ ਗਿਆ, ਜਨਮ ਮਰਨ ਦੁੱਖ ਜਾਹੇ, ਗੁਰਮਤ ਅਲੱਖ ਲਖਾਈਏ, ਉੱਤਮ ਮਤ ਤਰਾਹੇ।
ਆਪ ਗਿਆ ਜਾਂ ਆਪਣਾ ਆਪਾ ਗਿਆ, ਜਾਂ ਮੈਂ ਚਲੀ ਗਈ, ਹੁਣ ਚਲੀ ਗਈ, ਭਰਮ ਭੋ ਗਿਆ, ਪਰਮਾਰ ਭੋ ਵੀ ਚਲਾ ਗਿਆ। ਭਰਮ ਸੀ ਜਿਹੜਾ ਮੈਂ ਹੋਣ ਦਾ, ਵੀ ਮੈਂ ਜਿਹੜੀ ਕੋਈ ਹੋਂਦ ਵੱਖਰੀ ਹੈ, ਇਹ ਭਰਮ ਛੁੱਟ ਗਿਆ, ਚਲਾ ਗਿਆ। ਭਰਮ ਗਿਆ ਤਾਂ ਭੋ ਵੀ ਗਿਆ, ਭੈ ਵੀ ਚਲੀ ਗਈ। ਜਨਮ ਮਰਨ ਦੁੱਖ, ਜਾਹੀ ਜਨਮ ਮਰਨ ਦਾ ਦੁੱਖ ਵੀ ਚਲਾ ਗਿਆ। ਜਨਮ ਮਰਨ ਕਾ ਗਿਆ ਫਿਰ, ਜੋਤੇ ਲੈਵਲ ਦੀ ਗੱਲ ਆ ਗਈ, ਹੁਣ ਸਰੀਰ ਦੇ ਲੈਵਲ ਤੇ ਗੱਲ ਨਹੀਂ ਆਈ। ਮੇਰਾ ਜਨਮ ਕਿੱਥੋਂ ਹੈ ਉਹ ਦੇਖ ਰਿਹਾ, ਜਦ ਉਹ ਸਦਾ ਸਲਾਮਤ ਹੈ ਜੀ ਤਾਂ ਮੇਰਾ ਜਨਮ, ਮੈਨੂੰ ਫਿਰ ਕੀ ਹੋਣ ਲੱਗਿਆ, ਮੈਨੂੰ ਨੀ ਕੁਛ ਹੁੰਦਾ। ਜਨਮ ਵੱਲ ਦੁੱਖ ਜਾਣੀ, ਗੁਰਮਤ ਅਲੱਖ ਲਿਖਾਈ ਹੈ, ਜਿਹੜੀ ਗੁਰਮਤ ਹੈ, ਗੁਰਬਾਣੀ ਗੁਰੂ ਕੀ ਮਤ ਹੈ, ਜਿਹੜੀ ਗੁਰਬਾਣੀ ਦੀ ਸਿੱਖ ਹੈ, ਇਹਦੇ ਨਾਲ ਅਲੱਖ ਦੀ ਸਮਝ ਆਉਂਦੀ ਹੈ, ਲਿਖਾਈ ਹੈ ਉਹਨੂੰ ਸਮਝ ਆ ਜਾਂਦੀ, ਲਿਖਣਾ ਸਮਝ ਆਉਣਾ ਹੀ ਹੁੰਦਾ। ਇੱਕ ਮਤ ਤਰਾਂਗੇ। ਇਹ ਉੱਤਮ ਮਤ ਹੈ, ਇਹਦੇ ਨਾਲ ਭਰੋਸਾ ਜਲ ਕਰਿਆ ਜਾਂਦਾ, ਇਹ ਡੁੱਬਦਾ ਨਹੀਂ। ਭਰਮ ਤਾਂ ਭਰਮ ਦੇ ਵਿੱਚ ਫੇਰ ਨਹੀਂ ਜਾਂਦਾ, ਪੈਸਾ ਅੰਦਰ ਫੇਰ ਨਹੀਂ ਡੁੱਬਦਾ। ਹਾਂਜੀ,
ਨਾਨਕ ਸੋਹੰਗ ਹੰਸਾ ਜਪ ਜਾਪੋ ਤ੍ਰਿਭਵਨ ਤਿਸੈ ਸਮਾਹੇ।
ਜਿਹੜਾ ਹੰਸਾ ਹੈ, ਹੰਸਾ ਹੈ ਸੋਹੰਗ, ਜੋ ਮਾਇਆ ਉਹੀ ਹੰਸਾ ਇੱਕ ਹੀ ਹੈ। ਹੰਸਰ ਮੈਂ ਦੋ ਨਹੀਂ ਹੈ, ਜੇ ਅੱਗੇ ਹੰਸਾ ਵਿਹਲਾ ਹੈ ਨਾ, ਫਿਰ ਮੈਂ ਫਿਰ ਹੰਸ ਹੀ ਹੋਇਆ, ਮੈਂ ਕਿੱਥੋਂ ਰਹਿ ਗਿਆ ਫਿਰ। ਜੇ ਹੰਸ ਹੁੰਦਾ ਫਿਰ ਮੈਂ ਵੀ ਹੁੰਦਾ, ਫਿਰ ਇੱਕੋ ਹੋ ਜਾਂਦਾ। ਹੰਸਾ ਉਹੀ ਮਾਇਓ, ਜਾਪ ਜਾਪੋ, ਇਹਨੂੰ ਸਮਝੋ, ਮੈਂ ਔਰ ਹੰਸ ਇੱਕੋ ਹੀ ਹੋ। ਇਹ ਜਾਪ ਜਪ ਨੂੰ ਜਪੋ, ਤ੍ਰਿਭਵਨ ਕਿਸੇ ਸਮਾਜ ਏਦਾਂ ਹੀ ਤ੍ਰਿਭਵਨ, ਤਿੰਨੇ ਭਵਨਾਂ ਦੀ ਜਿਹੜੀ ਜੋਤ ਘੁੰਮਦੀ ਹੈ, ਇਹ ਤਿੰਨੇ ਭਵਨ ਦਾ ਹੰਸ ਦੇ ਵਿੱਚ ਹੀ ਸਮਾ ਜਾਂਦੇ ਨੇ। ਫਿਰ ਤਿੰਨ ਭਵਨਾਂ ਦਾ ਚੱਕਰ ਮੁੱਕ ਜਾਂਦਾ, ਫਿਰ ਜੰਮਣ ਮਾਲ ਰੁਕ ਜਾਂਦਾ। ਹਾਂਜੀ,
ਸੋਹੰਗ ਦਾ ਕੀ ਭਾਵ ਹੈ ਜੀ? ਸੋਹੰਗ ਹੰਸਾ ਇੱਕੇ ਸ਼ਬਦ,
ਸੋਹੰਗ ਦਾ ਮਤਲਬ ਹੁੰਦਾ ਜੋ ਤੂੰ ਹੈ ਉਹੀ ਮਾਇਓ। ਸਹੀ ਹੈ, ਜੋ ਕੁਛ ਹੈ ਮੈਂ ਕੁਛ ਨੀ, ਮੈਂ ਤਾਂ ਉਹਦੇ ਵਿੱਚੋਂ ਪੈਦਾ ਹੋਈ ਹੋਈ ਚੀਜ਼ ਹੈ।
ਅੱਛਾ, ਪਰ ਇਹ ਕੁਛ ਜਿਹੜੇ ਭਗਤ ਰਵਿਦਾਸ ਜੀ ਦੇ ਗੁਰਦੁਆਰੇ ਬਣਾਏ ਆ, ਉਹ ਨਿਸ਼ਾਨ ਸਾਹਿਬ ਤੇ ਸੋਹੰਗ ਲਿਖ ਦਿੰਦੇ,
ਪਤਾ ਨੀ ਕਿਉਂ ਲਿਖਦੇ ਨੇ, ਕੀ ਅਰਥ ਕਰਦੇ ਨੇ।
ਤੇ ਆਪਣੇ ਅਰਥ ਹੈ ਕਿ ਜੋ ਮੈਂ ਉਹੀ ਤੂੰ ਹੈ,
ਤੂੰ ਹੈ ਉਹ ਮਾਇਆ, ਤੇਰੇ ਤੋਂ ਮੇਰੀ ਹੋਂਦ ਹੈ, ਮੇਰੇ ਤੋਂ ਤੇਰੀ ਹੋਂਦ ਨਹੀਂ ਹੈ।
ਜਪ ਜਾਪੋ ਤੋਂ ਕੀ ਭਾਵ ਬਣਦਾ? ਜਪ ਦਾ ਮਤਲਬ ਜਾਣਨਾ ਹੁੰਦਾ ਜੀ,
ਇਹ ਜਾਣਨ ਵਾਲੀ ਚੀਜ਼ ਹੈ, ਇਹਨੂੰ ਜਪ, ਇਹਨੂੰ ਸਮਝੋ। ਸਮਝਣ ਵਾਲੀ ਚੀਜ਼ ਤਾਂ ਇਹ ਹੈ, ਇਹ ਜਪ ਜਾਪਣਾ, ਇਹ ਗੱਲ ਸਮਝਣ ਵਾਲੀ ਹੈ। ਕਹਿਣ ਦਾ ਮਤਲਬ ਹੈ, ਮਾਲਾ ਜਪਦੇ ਨੇ ਕੋਈ, ਕੁਛ ਜਪਦਾ ਰਾਮ ਰਾਮ ਜਪਦਾ, ਉਹ ਰਾਮ ਰਾਮ ਜਪਣ ਦਾ ਮਤਲਬ ਰਾਮ ਨੇ ਸਭ ਕੁਛ, ਮੈਂ ਕੁਛ ਨਹੀਂ।
ਠੀਕ ਹੈ ਜੀ, ਜੇ ਪਹਿਲਾਂ ਰਾਮ ਦਾ ਪਤਾ ਲੱਗੂ ਤਾਂ ਹੀ ਤਾਂ ਕਹੂ ਕਿ ਰਾਮ ਹੀ ਸਭ ਕੁਛ, ਰਾਮ ਬਾਰੇ ਤਾਂ ਪਤਾ ਨੀ।
ਆਹੀ ਤਾਂ ਗੱਲ ਹੈ, ਰਾਮ ਦਾ ਬਾਗ ਬਣੀ ਬੈਠਾ ਮਿੱਟੀ ਦਾ। ਹਾਂਜੀ,
ਮਹੱਲਾ ਤੀਜਾ, ਮਨ ਮਾਣਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ, ਸੇ ਜਨ ਵਿਰਲੇ ਜਾਣੀਏ ਕਲਯੁਗ ਵਿਚ ਸੰਸਾਰ।
ਜਿਨ੍ਹਾਂ ਨੇ ਮਨ ਆਪਣਾ ਮਨ ਪਰਖ ਲਿਆ, ਮਾਨਤਾ ਇਹ ਤੋੜੇ ਦੀ ਮਨ ਵਰਗੀ ਕੋਈ ਹੋਰ ਚੀਜ਼ ਹੈ ਹੀ ਨਹੀਂ। ਜਿਹਨਾਂ ਨੇ ਪਰਖ ਲਿਆ ਮਾਨਤਾ, ਹੋਰ ਸ਼ਬਦ ਦੇ ਵਿਚਾਰ, ਹੋਰ ਉਪਦੇਸ਼ ਦੇ ਵਿੱਚੋਂ ਵਿਚਾਰ ਲਿਆ ਮਨ ਹੁੰਦਾ ਕੀ ਹੈ, ਹੋਰ ਸ਼ਬਦ ਦੇ ਵਿਚਾਰ ਚੋਂ ਮਨ ਨੂੰ ਸਮਝ ਲਿਆ, ਪਰਖ ਲਿਆ ਕੀ ਹੈ, ਹੋਰ ਸ਼ਬਦ ਦੇ ਵਿਚਾਰ ਸੇਜਨ ਮਿਲਦੇ ਜਾਣੀਏ ਕਲਯੁਗ ਵਿੱਚ ਸੰਸਾਰ। ਇਹ ਬਿਰਲੇ ਬਿਰਲੇ ਨੇ ਹਜੇ ਆਦਮੀ ਜਿਹਨਾਂ ਨੇ ਮਨ ਨੂੰ ਜਾਣਿਆ ਜਾਂ ਪਰਖਿਆ, ਬਹੁਤੇ ਨੀ ਹੈਗੇ ਇਹ ਜਿਹੇ ਆਦਮੀ ਕਲਯੁਗ ਦੇ ਵਿੱਚ ਸੰਸਾਰ ਚ, ਥੋੜੇ ਜਿਹੇ ਅਜਿਹੇ ਬੰਦੇ ਹੁੰਦੇ ਜਿਹਨੂੰ ਲੈ ਜਾਣੇ।
ਆਪੇ ਨੂੰ ਆਪ ਮਿਲ ਰਹਿਆ ਹਉਮੈ ਦੁਬਿਧਾ ਮਾਰ, ਨਾਨਕ ਨਾਮ ਰੱਤੇ ਦੁੱਤਰ ਤਰੇ ਭੌਜਲ ਬਿਖਮ ਸੰਸਾਰ।
ਆਪਣੇ ਆਪ ਨੂੰ ਜਦੋਂ ਆਪ ਮਿਲ ਕੇ ਰਹਿ ਜਾਂਦਾ, ਇੱਕ ਹੋ ਕੇ ਰਹਿ ਜਾਂਦਾ, ਹਉਮੈ ਦੁਬਿਧਾ ਮਾਰ ਲੈਂਦਾ ਹੈ ਅੰਦਰੋਂ, ਆਪਣਾ ਵਜੂਦ ਵੱਖਰਾ ਬਦਲਣ ਤੋਂ ਹਟ ਜਾਂਦਾ ਹੈ। ਨਾਨਕ ਨਾਮ ਰੱਖੇ ਐਸਾ, ਜਿਹੜੇ ਨਾਮ ਨੇ ਐਸੇ ਗਿਆਨ ਦਾ ਰੰਗ ਚੜ ਜਾਂਦਾ ਹੈ। ਉੱਤਰ ਤਰੇ ਦੁਸ਼ਵਾਰ ਜਿਹੜਾ ਭਗ ਜਾਂਦਾ, ਸਾਗਰ ਤਰਨਾ ਜਿਹਨੂੰ ਕਹਿੰਦੇ ਨੇ, ਉਹ ਤਰ ਜਾਂਦੇ ਨੇ। ਭੌਜਲ ਸਿੱਖਮ ਸੰਸਾਰ, ਬਿਖਮ ਭੌਜਲ ਸੰਸਾਰ ਜਿਹਨੂੰ ਕਹਿੰਦੇ ਨੇ ਪੁੱਤਰ, ਇਹ ਤਰ ਜਾਂਦੇ ਨੇ ਉਹ, ਜਿਹੜੇ ਇਹ ਗੱਲ ਸਮਝ ਲੈਂਦੇ ਨੇ ਆਪਣੇ ਆਪ ਦਾ ਵਜੂਦ ਜਿਹੜਾ ਵੱਖਰਾ, ਬੰਦਰ ਤੋਂ ਹਟ ਜਾਂਦੇ ਨੇ। ਹਾਂਜੀ,
ਪੌੜੀ ਮਨਮੁਖ ਅੰਦਰ ਨਾ ਭਾਲਣੀ ਮੁੱਠੇ ਅਹੰਗ ਮਤੇ, ਚਾਰੇ ਕੁੰਡਾਂ ਭਵ ਥੱਕੇ ਅੰਦਰ ਤਿੱਖ ਤੱਤੇ।
ਅੰਦਰ ਨਾ ਭਾਲਣੀ, ਮਨਮੁਖ ਆਪਣੇ ਅੰਦਰੋਂ ਨੀ ਕੁਛ ਭਾਲਦੇ, ਬਾਹਰੋਂ ਭਾਲਦੇ ਨੇ, ਸਭ ਕੁਛ ਬਾਹਰ ਮੰਨੀ ਬੈਠੇ ਨੇ। ਉੱਥੇ ਅਹੰਗ ਮਤੇ, ਉਹਨਾਂ ਨੇ ਆਪਣਾ ਜਿਹੜਾ ਅਹੰਕਾਰ ਦੀ ਮੱਤ ਹੈ ਨਾ, ਮਨ ਮਤ ਦੇ ਉਹ ਉੱਠੇ ਹੋਏ ਨੇ, ਮਨ ਮਤ ਦੇ ਠੱਗੇ ਹੋਏ ਨੇ। ਚਾਰੇ ਕੁੰਟਾ, ਚਾਰੇ ਕੁੰਟਾ ਸਿਰ ਤੁਰ ਕੇ, ਮੰਦਰ ਬਣਾ ਕੇ, ਤੀਰਥ ਬਣਾ ਕੇ, ਫਸ ਤੁਰ ਕੇ ਥੱਕ ਲੈਂਦੇ ਨੇ, ਮਿਲਦਾ ਕੁਛ ਵੀ ਨਹੀਂ। ਅੰਦਰ ਸਿੱਖ ਤੱਤੇ, ਅੰਦਰੋਂ ਤ੍ਰਿਸ਼ਨਾ ਜਿਹੜੀ ਹੈਗੀ, ਮਾਇਆ ਦੀ ਭੁੱਖ ਨਹੀਂ ਜਾਂਦੀ। ਹਾਂਜੀ,
ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਨੇ ਨਾ ਪਾਇਓ ਹਰ ਨਾਮ ਹਰ ਸੱਤੇ।
ਸਿਮਰਤ ਸ਼ਾਸਤਰ ਨਾ ਸੋਧਣੀ, ਜਿਨ੍ਹਾਂ ਨੇ ਸਿਮਰਤ ਸ਼ਾਸਤਰ ਸੋਧੇ ਨੀ ਨਾ ਹੁਣ ਪੜ੍ਹੇ ਹੀ ਨੇ, ਸੋਧੇ ਨੀ ਹੁਣ ਪੜ੍ਹੇ ਨੇ। ਮੈਂ ਮਨਮੁਖ ਵਿਗੁੱਤੇ, ਉਹ ਮਨਮੁਖ ਨੇ ਜਿਹੜੇ ਉਹ ਵਿਗੁੱਤੇ ਨੇ, ਉਹਨਾਂ ਨੂੰ ਕੁਛ ਨੀ ਮਿਲਿਆ ਸਿਮਰਤ ਸ਼ਾਸਤਰਾਂ ਚੋਂ ਪੜ੍ਹ ਕੇ, ਉਲਟੇ ਰਾਹ ਪੈ ਗਏ ਸਮਾਂ। ਇਹਨੂੰ ਕਿਹਾ ਨਾ ਪਾਇਓ, ਗਿਆਨ ਤੋਂ ਬਿਨਾਂ ਕਿਸੇ ਨੇ ਨੀ ਕੁਛ ਪ੍ਰਾਪਤ ਹੋ ਰਿਹਾ। ਗਿਆਨ ਦੀ ਪ੍ਰਾਪਤੀ ਹੈ ਸੰਸਾਰ ਚ, ਉਹ ਪ੍ਰਾਪਤੀ ਕੁਛ ਵੀ ਨੀ। ਹਰ ਨਾਮ ਹਰ ਸੱਤੇ, ਹਰ ਨਾਮ ਔਰ ਹਰ ਸੱਤ ਸਰੂਪ ਹੈ, ਇਹਨੂੰ ਸਮਝਣ ਦੀ ਲੋੜ ਹੈ। ਹਰ ਨਾਮ ਦੇ ਵਿੱਚ ਨਹੀਂ ਸਮਝਣਾ, ਉਹ ਹਰ ਸਮਝਣਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਜਿਹਦੀ ਹਸਤੀ ਹਮੇਸ਼ਾ ਰਹਿੰਦੀ ਹੈ ਹਰ ਦੀ। ਇਹ ਜਿਹੜੀ ਹਰ ਦੀ ਮੂਰਤੀ ਬਣਾਈ ਬੈਠੇ ਨੇ, ਤਾਂ ਮਾਇਆ ਤਾਂ ਰਹਿਣ ਵਾਲੀ ਦੀ ਹਮੇਸ਼ਾ। ਇਹ ਸੋਧਾਂ ਤਾਂ ਸਿਮਰ ਕਿਉਂ ਸਮਝਣਾ ਸੀ, ਉਹ ਉਹਨਾਂ ਨੇ ਮੂਰਤੀ ਬਣਾ ਦਿੱਤੀ, ਉਹ ਮੂਰਤੀ ਨੂੰ ਮੰਨੀ ਜਾਂਦਾ, ਉਹ ਜਿਹੜੀ ਕਹੀ ਹੋਈ ਗੱਲ ਹੈ ਉਹਨੂੰ ਸਮਝਦਾ ਨੀ। ਫਿਰ ਮੂਰਤੀ ਸੱਤ ਕਿਵੇਂ ਹੋ ਸਕਦੀ ਹੈ? ਹਾਂਜੀ,
ਤਤ ਗਿਆਨ ਵਿਚਾਰਿਆ ਹਰ ਜਪ ਹਰ ਗੱਤੇ।
ਤਤ ਗਿਆਨ ਵਿਚਾਰਿਆ, ਹਾਂਜੀ, ਨੇ ਤਤ ਵਸਤੂ ਵਿਚਾਰੀ ਹੈ, ਤਤ ਮੂਲ ਹੈ ਆਪਣਾ। ਤਤ ਨੂੰ ਵਿਚਾਰਨਾ, ਤਤ ਦਾ ਗਿਆਨ ਪ੍ਰਾਪਤ ਕੀਤਾ ਜੀ ਨੇ, ਵਿਚਾਰਿਆ ਜੀ ਨੇ, ਹਰ ਜਪ ਹਰ ਗੱਤੇ, ਹਰ ਨੂੰ ਜਪਿਆ ਹਰ ਨੂੰ ਜਾਣੇ, ਤਾਂ ਉਹਨਾਂ ਦੀ ਬੁੱਧੀ ਅੱਗੇ ਚੱਲੀ ਹੈ, ਗੱਡੀ ਸਹੀ ਹੈ ਉਹਨਾਂ ਦੀ, ਨਹੀਂ ਤਾਂ ਉੱਥੇ ਹੀ ਅੜੇ ਖੜੇ ਨੇ, ਮੂਰਤੀ ਨੂੰ ਜੁੜੇ ਖੜੇ ਨੇ। ਐਸੇ ਲੋਕ ਚੰਦਰੇ ਘਰੇ ਰਹਿੰਦੇ ਨੇ, ਪਰਮ ਦੇ ਵਿੱਚ ਪੌਜ ਘਰੇ ਹੀ ਰਹਿੰਦੇ ਨੇ, ਪਰਮ ਨੂੰ ਦੰਦੜ ਖੱਟ ਕੇ ਹੁਣ ਤਾਂ ਤੁਰਦੇ ਨੇ, ਗੱਡੀ ਤਾਂ ਫੜਦੀ ਹੈ ਬੁੱਧੀ ਅੱਗੇ, ਜਿਹੜਾ ਸਾਰੀ ਦੁਨੀਆ ਚ ਤਾਂ ਪ੍ਰਵੇਸ਼ ਕਰਦੇ ਨੇ, ਜਿਹੜਾ ਸਾਰੀ ਗੱਲ ਜਦ ਸਮਝ ਆਉਣ ਲੱਗਦੀ ਹੈ, ਜਦੋਂ ਸੱਤ ਗਿਆਨ ਦੀ ਵਿਚਾਰ ਕਰਦੇ ਨੇ, ਮਾਇਆ ਤੋਂ ਉੱਪਰ ਉੱਠ ਜਾਂਦੇ ਨੇ। ਹਾਂਜੀ,
ਠੀਕ ਹੈ ਜੀ, ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ।